ਨਾਮ ਅਭਿਆਸੀ ਸਜਣਾ ਬਹੁਤ ਥੋੜ੍ਹਾ ਜਿਹਾ ਹੈ ਜੋ ਕਿਹਾ ਹੈ ਉਸ ਵਿੱਚ ਬਹੁਤ ਸਾਰ ਕਹਿੰਦੇ ਹਨ ਪਰਮਾਤਮਾ ਨੂੰ ਜੋ ਅਸੀਂ ਕਹਿੰਦੇ ਹਾਂ ਉਹ ਬਹੁਤ ਥੋੜ੍ਹਾ ਹੈ ਬਹੁਤ ਜ਼ਿਆਦਾ ਅਣਕਹਿਆ ਬਚਿਆ ਹੈ ਜੋ ਆਖਿਆ ਨਹੀਂ ਜਾਂਦਾ ਜੋ ਅਸੀਂ ਤੱਕਦੇ ਹਾਂ ਬਹੁਤ ਥੋੜ੍ਹਾ ਹੈ ਜੋ ਨਹੀਂ ਤੱਕ ਸਕਦੇ ਅਣਤੱਕਿਆ ਬਹੁਤ ਰਹਿ ਜਾਂਦਾ ਇਹ ਜੋ ਸਕੂਲ ਹੈ ਇਹ ਬਹੁਤ ਥੋੜ੍ਹਾ ਹੈ ਸੂਖਮ ਬਹੁਤ ਜ਼ਿਆਦਾ ਹੈ ਜੇ ਪਰਮਾਤਮਾ ਬਾਰੇ ਐਸਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਾਰੇ ਵੀ ਐਸਾ ਹੀ ਸਮਝ ਲੈਣ ਗੁਰੂ ਨਾਨਕ ਦੇਵ ਜੀ ਬਾਰੇ ਜੋ ਸਮਝਿਆ ਗਿਆ ਬਹੁਤ ਥੋੜ੍ਹਾ ਬਹੁਤ ਜ਼ਿਆਦਾ ਐਸਾ ਹੈ ਕਈ ਸਦੀਆਂ ਲੱਗ ਜਾਣਗੀਆਂ ਅਜੇ ਤੱਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਸਮਝਣ ਵਾਸਤੇ ਜੋ ਉਹਨਾਂ ਦੀ ਆਖੀ ਨੂੰ ਅਸੀਂ ਵਿਚਾਰਿਆ ਉਹ ਅਜੇ ਬਹੁਤ ਥੋੜ੍ਹਾ ਬਹੁਤ ਜ਼ਿਆਦਾ ਪਿਆ ਵਿਚਾਰ ਲਵਾਉਣਾ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਸਮਝਣਾ ਓਨਾ ਹੀ ਕਠਿਨ ਹੈ ਜਿੰਨਾ ਪਰਮਾਤਮਾ ਨੂੰ ਸਮਝਣਾ ਗੁਰੂ ਨਾਨਕ ਦੇਵ ਨੂੰ ਕੋਈ ਸਮਝ ਆਏ ਤੇ ਰੱਬ ਨੂੰ ਸਮਝ ਆਏ ਗੁਰੂ ਨਾਨਕ ਨੂੰ ਕੋਈ ਵੇਖ ਲਵੇ ਤੇ ਰੱਬ ਦੇ ਦੀਦਾਰ ਹੋ ਜਾ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਜਿਨ੍ਹਾਂ ਨੇ ਦੇਖਿਆ ਨੇੜਿਓਂ ਹੋ ਕੇ ਦੇਖਿਆ ਉਹ ਕਹਿ ਉੱਠੇ ਕਹਿਣ ਲੱਗੇ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਬਾਬਾ ਅਕਾਲ ਰੂਪ ਨਜ਼ਰ ਆਏ ਭਾਈ ਸਾਹਿਬ ਦੀ ਤਕਨੀ ਬਹੁਤ ਅੱਛੀ ਹੋਵੇ ਉਹ ਨੇਤਰ ਉਹ ਅੱਖਾਂ ਨੰਕਾਰ ਬਖਸ਼ ਕਰੇ ਸਾਨੂੰ ਨਹੀਂ ਦੇਣ ਸਾਡੇ ਤੇ ਵੀ ਰਹਿਮਤ ਕਰਨ ਉਹ ਨੇਤਰ ਮਿਲ ਜਾਣ ਤਾਂ ਕਿ ਦਰਸ਼ਨ ਹੋਣ ਗੁਰਮਤ ਦੇ ਵਿੱਚ ਪਹਿਲੇ ਦਰਸ਼ਨ ਨਹੀਂ ਮੰਗੇ ਗਏ ਪਹਿਲੇ ਨੇਤਰ ਮੰਗੇ ਗਏ ਜਿੱਥੇ ਦਰਸ਼ਨ ਕਰਨੇ ਨੇ ਅਗਰ ਉਹ ਸਾਹਮਣੇ ਹੀ ਹੋਇਆ ਜੇ ਨੇਤਰਾਂ ਹੀ ਸਾਥ ਨਾ ਦਿੱਤਾ ਤੇ ਦਰਸ਼ਨ ਕਿਵੇਂ ਹੋਣਗੇ ਪਹਿਲੋਂ ਨੇਤਰ ਚਾਹੀਦੇ ਹੇ ਗੁਰੂ ਪਾਤਸ਼ਾਹ ਤੇਰੇ ਦੀਦਾਰ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਤੇਰੀਆਂ ਬਖਸ਼ੀਆਂ ਅੱਖਾਂ ਸਾਨੂੰ ਮਿਲ ਜਾਣ ਉਹ ਨੇਤਰ ਮਿਲ ਜੋ ਤੇਰੇ ਵੱਲੋਂ ਦਿੱਤੇ ਹੋਣ ਉਹਨਾਂ ਨਾਲ ਅਸੀਂ ਤੇਰੇ ਦੀਦਾਰ ਕਰ ਸਕਦੇ ਹਾਂ ਭਾਈ ਸਾਹਿਬ ਜੀ ਨੇ ਬਾਬਾ ਜੀ ਨੂੰ ਜੋ ਦੇਖਿਆ ਉਹਨਾਂ ਨੇ ਸੁਰਤ ਕਰਕੇ ਤੱਕੇ ਸਰੀਰ ਤੇ ਉਸ ਵੇਲੇ ਨਹੀਂ ਸੀ ਜਾਮੇ ਬਦਲ ਚੁੱਕੇ ਸਨ ਪਰ ਜੋਤ ਤੇ ਉਹ ਸੀ ਭਾਈ ਗੁਰਦਾਸ ਜੀ ਨੇ ਉਸ ਜੋਤ ਨੂੰ ਤੱਕਿਆ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਾਰੇ ਜੋ ਲਿਖਿਆ ਉਹ ਸਾਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਮਿਲਦਾ ਇੱਕ ਪੌੜੀ ਆਪ ਨੇ ਸਰਵਣ ਕੀਤੀ ਕਿ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਸਮਾਈ ਇਹ ਬਚਨ ਸਿੱਧਾਂ ਨੂੰ ਅਚਲ ਵਟਾਲੇ ਆਖੇ ਸਨ ਆਪ ਨੂੰ ਪਤਾ ਹੈ ਦੇਸ਼ ਵਿੱਚ ਇੱਕ ਜ਼ਿਲ੍ਹਾ ਹੈ ਪੰਜਾਬ ਵਿੱਚ ਜਿਸ ਨੂੰ ਗੁਰਦਾਸਪੁਰ ਕਹਿੰਦੇ ਗੁਰਦਾਸਪੁਰ ਦੇ ਵਿੱਚ ਵਟਾਲਾ ਹੈ ਵਟਾਲੇ ਤੋਂ 3 ਮੀਲ ਦੇ ਫਾਸਲੇ ਤੇ ਇੱਕ ਮੰਦਰ ਹੈ ਮਹਾਦੇਵ ਦਾ ਮੰਦਰ ਛੋਟਾ ਜਿਹਾ ਮੰਦਰ ਹੈ ਔਰ ਤਲਾਬ ਦੇ ਵਿੱਚ ਬਣਿਆ ਹੋਇਆ ਯੋਗੀਆਂ ਦਾ ਬਹੁਤ ਵੱਡਾ ਇਹ ਕੇਂਦਰ ਸੀ ਪੰਜਾਬ ਦੇ ਵਿੱਚ ਅਚਲ ਯੋਗੀ ਸ਼ਿਵਰਾਤਰੀ ਦੇ ਮੇਲੇ ਤੇ ਇੱਥੇ ਇਕੱਠੇ ਹੋਏ ਨੇ ਯੋਗ ਮਤ ਬਾਰੇ ਕੁਛ ਮੈਂ ਵਾਪਸੀ ਆਪਦੇ ਸਾਹਮਣੇ ਰੱਖਾਂ ਹਿੰਦੁਸਤਾਨ ਵਿੱਚ ਕਦੀ ਯੋਗ ਦਾ ਬਹੁਤ ਬੋਲਬਾਲਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਮੇਂ 3 ਧਰਮ ਜ਼ੋਰ ਸ਼ੋਰ ਨਾਲ ਚੱਲ ਰਹੇ ਸਨ ਯੋਗੀਆਂ ਦਾ ਇਸਲਾਮ ਤੇ ਬ੍ਰਾਹਮਣ ਮਤ ਹਿੰਦੂ ਧਰਮ ਗੁਰਦੇਵ ਜੀ ਦਾ ਇਹਨਾਂ 3 ਧਰਮਾਂ ਨਾਲ ਹੀ ਵਾਹ ਪਿਆ ਕਹਿੰਦੇ ਨੇ ਸ਼ਿਵਰਾਤਰੀ ਦਾ ਮੇਲਾ ਸੁਣਿਆ ਤੇ ਬਾਬਾ ਜੀ ਅਚਲ ਵਟਾਲੇ ਆ ਗਏ ਯੋਗੀ ਮਹਾਦੇਵ ਦੇ ਪੁਜਾਰੀ ਨੇ ਤੇ ਕੁਛ ਯੋਗੀ ਪਾਰਵਤੀ ਦੇ ਪੁਜਾਰੀ ਨੇ ਇੱਥੇ ਚੱਲ ਕੇ ਸ਼ਿਵਰਾਤਰੀ ਮਨਾਉਣ ਵਾਸਤੇ ਆਏ ਸਨ ਸਾਹਿਬ ਜੀ ਵੀ ਆ ਗਏ ਭਾਈ ਗੁਰਦਾਸ ਸਾਹਿਬ ਜੀ ਨੇ ਇੱਥੇ ਦਾ ਹਾਲ ਲਿਖੇ ਹੁਣ ਮੇਲਾ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ ਦਰਸ਼ਨ ਦੇਖਣ ਕਾਰਨ ਸਗਲੀ ਉਲਟ ਪਈ ਲੁਕਾਈ ਗੁਰੂ ਨਾਨਕ ਦੇਵ ਜੀ ਨੂੰ ਹੁਣ ਕੌਣ ਨਹੀਂ ਸੀ ਜਾਣਦਾ। ਫਿਰ ਪੰਜਾਬ ਵਿੱਚ ਲੋਕਾਂ ਨੂੰ ਪਤਾ ਲੱਗਾ ਸਤਿਗੁਰੂ ਆਏ ਨੇ ਦਰਸ਼ਨ ਕਰਨ ਵਾਸਤੇ, ਉਲਟ ਕੇ ਲੁਕਾਈ ਆਪ ਸਾਰੇ ਲੋਕ ਆ ਗਏ। ਲੱਕੀ ਬਰਸਨ ਲਕਸ਼ਮੀ ਰਿੱਧ ਸਿੱਧ ਨਵ ਨਿੱਧ ਸਵਾਏ, ਜੋਗੀ ਦੇਖ ਚਰਿੱਤਰ ਨੂੰ ਮਨ ਵਿੱਚ ਰਿਸਕ ਗਨੇਰੀ ਖਾਈ। ਈਰਖਾ ਐਸੀ ਬਿਮਾਰੀ ਹੈ, ਜੇ ਧਿਆਨ ਨਾ ਰੱਖਿਆ ਜਾਏ ਹੰਕਾਰ ਤੇ ਈਰਖਾ ਚੰਗੇ ਚੰਗੇ ਹਿਰਦਿਆਂ ਵਿੱਚ ਵੀ ਪ੍ਰਵੇਸ਼ ਕਰ ਜਾਂਦੇ। ਬਹੁਤ ਸੁਚੇਤ ਹੋਣ ਦੀ ਲੋੜ ਹੈ, ਜਾਗ ਕੇ ਰਹਿਣ ਦੀ ਲੋੜ ਹੈ, ਨਹੀਂ ਤੇ ਮਨੁੱਖ ਲੁੱਟਿਆ ਜਾ ਸਕਦਾ। ਸਿਮਰਨ ਭਜਨ ਕਰਨ ਵਾਲੇ ਬੰਦੇ ਈਰਖਾ ਦਾ ਸ਼ਿਕਾਰ ਹੋ ਗਏ, ਈਰਖਾ ਅੱਗੋਂ ਜਾਗਦੀ ਹੈ। ਜਿਵੇਂ ਇੱਕ ਧਨ ਵਾਲਾ ਬੰਦਾ ਚਾਹੁੰਦਾ ਮੇਰੇ ਵਰਗਾ ਮਕਾਨ ਕਿਸੇ ਦਾ ਨਾ ਹੋਵੇ, ਇਸੇ ਤਰ੍ਹਾਂ ਰਿਧੀਆਂ ਸਿੱਧੀਆਂ ਵਾਲਾ ਬੰਦਾ ਵੀ ਚਾਹੁੰਦਾ ਸਭ ਤੋਂ ਜ਼ਿਆਦਾ ਇਕੱਠ ਮੇਰੇ ਪਾਸ ਹੋਵੇ। ਯੋਗੀਆਂ ਦੇ ਮਨ ਚ ਬਹੁਤ ਗੁੱਸਾ ਆਇਆ, ਈਰਖਾ ਜਾਗੀ। ਫਿਰ ਈਰਖਾ ਦਾ ਪ੍ਰਗਟਾਵਾ ਕਿਵੇਂ ਕੀਤਾ? ਇਹਨਾਂ ਕਰਾ ਮਾਤਾ ਵਿਖਾਉਣੀਆਂ ਚਾਹੀਏ। ਮੇਲਾ ਵੇਖ ਕੇ ਆਖਰ ਬਹੁਤ ਸਾਰੇ ਬਾਣੀ ਆ ਗਏ ਸਨ ਸੌਦਾ ਵੇਚਣ ਵਾਸਤੇ, ਉਹਨਾਂ ਦੁਕਾਨਾਂ ਲਗਾਈਆਂ ਸਨ। ਇੱਥੇ ਮੇਲਾ ਸੁਣ ਕੇ ਰਾਸਧਾਰੀਆਂ ਦਾ ਵੀ ਇੱਕ ਟੋਲਾ ਆ ਨਿਕਲੇ, ਉਹਨਾਂ ਰਾਸ ਪਾਉਣੀ ਸ਼ੁਰੂ ਕੀਤੀ। ਤਮਾਸ਼ਬੀਨ ਤਮਾਸ਼ਾ ਵੇਖਣ ਵਾਲੇ ਉਹਨਾਂ ਦੇ ਲੋਟੇ ਵਿੱਚ ਕੁਛ ਪੈਸੇ ਪਾਈ ਜਾਂਦੇ। ਯੋਗੀਆਂ ਨੇ ਆਪਣੀ ਸਿੱਧੀ ਨਾਲ ਕਰਾਮਾਤ ਨਾਲ ਉਹ ਲੋਟਾ ਛੁਪਾ ਦਿੱਤਾ। ਗਰੀਬ ਰਾਸਧਾਰੀ ਜਦੋਂ ਲੋਟਾ ਗੁੰਮ ਹੋਇਆ, ਇਹੋ ਤੇ ਅਜੀਬਤਾ ਸੀ, ਉਹਨਾਂ ਨੂੰ ਰਾਸ ਪਾਉਣੀ ਭੁੱਲ ਗਏ। ਭਾਈ ਸਾਹਿਬ ਨੇ ਲਿਖਿਆ, ਭਗਤੀਆਂ ਪਾਈ ਭਗਤ ਆਣ, ਲੋਟਾ ਜੋਗੀ ਲਿਆ ਲੁਕਾਏ, ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਲੁਕਾਏ, ਦੇਖ ਚਰਿੱਤਰ ਜੋਗੀ ਖੁਣਸਾਏ। ਗੁਰੂ ਨਾਨਕ ਦੇਵ ਜੀ ਨੇ ਉਹ ਲੋਟਾ ਲੱਭ ਦਿੱਤਾ। ਰਾਸਧਾਰੀਏ ਬਹੁਤ ਖੁਸ਼ ਹੋਏ, ਲੇਕਿਨ ਖਿੱਡਾਂ ਨੂੰ ਬੜੀ ਈਰਖਾ ਜਾਗੀ, ਉਹਨਾਂ ਹੋਰ ਕਰਾ ਮਾਤਾ ਵਿਖਾਈਆਂ। ਕਹਿੰਦੇ ਨੇ ਬਹਿਸ ਕਰਨ ਵਾਸਤੇ ਕੋਲ ਆ ਗਏ, ਗੱਲ ਸ਼ੁਰੂ ਹੋਣ ਹੀ ਲੱਗੀ ਸੀ ਪਰ ਅਚਾਨਕ ਇੱਕ ਹੋਰ ਘਟਨਾ ਘਟ ਗਈ। ਇੱਕ ਸੁਭਾਗ ਜੋੜਾ ਦੰਪਤੀ ਜਿਨ੍ਹਾਂ ਦੇ ਨਾਲ 8 ਸਾਲ ਦਾ ਉਹਨਾਂ ਦਾ ਪੁੱਤਰ, ਉਹ ਵੀ ਆ ਪਹੁੰਚੇ ਤੇ ਸਾਹਿਬਾਂ ਨੂੰ ਮੱਥਾ ਟੇਕੇ। ਕਹਿਣ ਲੱਗੇ, ਪਾਤਸ਼ਾਹ ਜੀ, ਵੱਖ ਵੱਖ ਲੋਕੀ ਭੇਟਾ ਤੁਹਾਡੇ ਚਰਨਾਂ ਚ ਰੱਖਦੇ ਨੇ, ਅਸੀਂ ਤੇ ਅੱਜ ਪੁੱਤਰ ਭੇਟਾ ਕਰਨ ਵਾਸਤੇ ਆਏ। ਧੰਨ ਨੇ ਉਹ ਜੋ ਪੁੱਤਰ ਗੁਰੂ ਦੀ ਭੇਟਾ ਕਰਦੇ ਨੇ। ਕਹਿਣ ਲੱਗੇ, ਭਾਈ ਪੁੱਤਰ ਕਾਹਦੇ ਵਾਸਤੇ ਭੇਟਾ ਕਰ ਰਹੇ ਹੋ? ਪੁੱਤਰ ਪ੍ਰਮਾਤਮਾ ਨੇ ਸਾਨੂੰ ਵੀ 2 ਬਖਸ਼ੇ ਨੇ, ਤੁਸੀਂ ਇਹਨੂੰ ਲੈ ਜਾਓ ਘਰ ਜਾਓ। ਕਹਿਣ ਲੱਗੇ, ਨਹੀਂ, ਬੱਚਾ ਜੋ ਹੁੰਦਾ ਸੀ ਮਰ ਜਾਂਦਾ ਸੀ, ਬਚਦਾ ਨਹੀਂ ਸੀ। ਪ੍ਰਾਰਥਨਾ ਕੀਤੀ ਸੀ ਜੇ ਕੋਈ ਬਚ ਰਹੇ 8 ਸਾਲ ਦਾ ਹੋ ਜਾਏ ਤੇ ਗੁਰੂ ਨਾਨਕ ਦੇ ਚਰਨਾਂ ਵਿੱਚ ਭੇਟਾ ਕਰ ਦੇਵਾਂਗੇ। ਪਾਤਸ਼ਾਹ, ਸਾਨੂੰ ਵਿਸ਼ਵਾਸ ਹੈ ਜੇ ਘਰ ਲੈ ਗਏ ਤੇ ਇਹਨੇ ਬਚਣਾ ਕੋਈ ਨਹੀਂ, ਇਹ ਕਿਰਪਾ ਕਰੋ ਇਹਨੂੰ ਇੱਥੇ ਹੀ ਰੱਖੋ। ਸਾਹਿਬ ਜੀ ਕਹਿੰਦੇ ਨੇ, ਅੱਛਾ, ਇੱਥੇ ਫਿਰ ਮੈਂ ਜਿਵੇਂ ਰੱਖਾਂਗਾ ਪ੍ਰਵਾਨ ਹੋਵੇਗਾ? ਕਹਿਣ ਲੱਗੇ, ਬਿਲਕੁਲ ਪ੍ਰਵਾਨ ਹੋਵੇਗਾ। ਕਹਿਣ ਲੱਗੇ, ਸਮਝ ਲਓ, ਸੋਚ ਲਓ, ਵਿਚਾਰ ਕਰ ਲਓ। ਬੀਬੀ ਨੂੰ ਪੁੱਛਿਆ ਗਿਆ, ਉਹਨੇ ਕਿਹਾ, ਪਾਤਸ਼ਾਹ ਤੁਹਾਡਾ ਹੀ ਬੱਚਾ, ਤੁਸੀਂ ਰੱਖਣਾ। ਬੱਚੇ ਦੇ ਪਿਤਾ ਨੇ ਕਿਹਾ, ਮਹਾਰਾਜ ਇਹ ਤੁਹਾਡੀ ਦਾਤ ਹੈ, ਇਹ ਤੁਹਾਡੀ ਅਮਾਨਤ ਹੈ, ਸਾਡਾ ਕੰਮ ਸੀ ਪਹੁੰਚਾ ਦੇਣਾ। ਗੁਰਦੇਵ ਜੀ ਕਹਿੰਦੇ ਨੇ, ਕਾਕਾ ਤੇਰੀ ਕੀ ਮਰਜ਼ੀ ਹੈ? ਕਹਿਣ ਲੱਗਾ, ਜੀ ਮੈਂ ਤੁਹਾਡਾ। ਬੜੀ ਸੁੰਦਰ ਹੈ ਸਾਥੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ, ਕਹਿੰਦੇ ਨੇ, ਗੁਰਦੇਵ ਜੀ ਕਹਿੰਦੇ ਨੇ, ਭਾਈ ਅਜਿੱਤਾ ਲੱਕੜਾਂ ਕੁਛ ਇਕੱਠੀਆਂ ਕਰ। ਜਦੋਂ ਲੱਕੜਾਂ ਇਕੱਠੀਆਂ ਹੋਈਆਂ, ਕਹਿੰਦੇ ਨੇ, ਕਾਕਾ ਤੂੰ ਸਾਡਾ? ਕਹਿਣ ਲੱਗੇ, ਜੀ ਹਾਂ। ਐਸ ਸਿੱਖਾਂ ਦੇ ਵਿੱਚ ਬਹਿ ਜਾ। ਇਹ ਬੱਚਾ ਜਾ ਕੇ ਬੈਠ ਗਿਆ, ਬਿਲਕੁਲ ਨਿਡਰ ਹੋ। ਕਹਿਣ ਲੱਗੇ, ਸਿੱਖਾਂ ਨੂੰ ਅੱਗ ਲਗਾਉਣ ਲੱਗੇ ਆ, ਕਿਉਂ ਬੀਬੀ? ਇਹ ਬੱਚਾ ਤੁਹਾਡਾ ਹੈ ਕਿ ਸਾਡਾ ਹੈ? ਕਹਿਣ ਲੱਗੀ, ਜੀ ਤੁਹਾਡਾ ਹੈ, ਲਗਾ ਦੇਈਏ ਅੱਗ। ਕਹਿਣ ਲੱਗੇ, ਲਗਾ ਦੇ। ਉਸਦੇ ਪਤੀ ਨੂੰ ਪੁੱਛਿਆ, ਬੱਚਾ ਤੁਹਾਡਾ ਹੈ ਕਿ ਸਾਡਾ? ਅੱਗ ਲਗਾ ਦਈਏ। ਕਹਿਣ ਲੱਗਾ, ਜੀ ਲਗਾ ਦਿਓ। ਦੇਖ ਰਹੇ ਨੇ ਸਿੱਧ। ਕਹਿਣ ਲੱਗੇ, ਗੁਰੂ ਨਾਨਕ ਦੇਵ ਦਾ ਸਿੱਕਾ ਜੋ ਲੋਕਾਂ ਦੇ ਦਿਲਾਂ ਤੇ ਜੰਮੇ, ਅੱਜ ਨਹੀਂ ਰਵੇ, ਸਾਡੀ ਗੋਸ਼ਤ ਕਰਨ ਦੀ ਜ਼ਰੂਰਤ ਹੀ ਨਹੀਂ ਰਹਿ ਗਈ। ਜੇ ਬੱਚਾ ਸੜ ਕੇ ਮਰ ਗਿਆ, ਗੁਰੂ ਨਾਨਕ ਦੇਵ ਨੂੰ ਕਿਸੇ ਨੂੰ ਮੁੜ ਕੇ ਮੰਨਣਾ? ਪਰ ਗੁਰੂ ਦੀ ਗਤੀ ਨੂੰ ਕੌਣ ਜਾਣੇ, ਕਰਨਾ ਕੀ ਚਾਹੁੰਦੇ? ਕਹਿੰਦੇ ਨੇ, ਭਾਈ ਅਜਿੱਤਾ ਅੱਗ ਲਾ ਦੇ। ਕਹਿੰਦੇ ਨੇ, ਜਦੋਂ ਅੱਗ ਲੱਗੀ ਤੇ ਉਹ ਬੱਚਾ ਅਡੋਲ ਬੈਠਾ ਹੋਇਆ। ਸਾਹਿਬਾਂ ਨੇ ਦ੍ਰਿਸ਼ਟੀ ਭਰ ਕੇ ਤੱਕਿਆ। ਭਾਈ ਸੰਤੋਖ ਸਿੰਘ ਨੇ ਵੀ ਇਹ ਕਥਾ ਲਿਖੀ ਹੈ, ਕਹਿੰਦੇ ਨੇ ਗੁਰਦੇਵ ਨੇ ਜਦੋਂ ਦ੍ਰਿਸ਼ਟੀ ਭਰ ਕੇ ਤੱਕਿਆ ਤੇ ਅੱਗ ਛਾਂ, ਕੋਈ ਉੱਥੇ ਅੱਗ ਨਹੀਂ। ਇਹ ਤੇ ਮਾਲਕ ਦਾ ਇੱਕ ਕੌਤਕ ਸੀ। ਕਹਿਣ ਲੱਗੇ ਉੱਚੀ ਆਵਾਜ਼ ਨਾਲ, ਜਨਮ ਮਰਨ ਬੰਧਨ ਹਟੇ, ਟੂਟ ਗਏ ਜਮ ਜਾਲ, ਆਵੋ ਲਿਖੋ ਬਾਹਰ ਕਹੋ ਅਬ ਤੇ ਭਏ ਨਿਹਾਲ, ਤਾਕਾ ਬਾਹਰ ਆ ਜਾ। ਗੁਰੂ ਇਸ ਅੱਗ ਵਿੱਚੋਂ ਗੁਜ਼ਾਰਦਾ ਹੈ ਤਾਂ ਕਿ ਜੀਵਨ ਦੀ ਮੈਲ ਸਰ ਜਾ। ਸੁਨਿਆਰੇ ਦੀ ਅੱਗ ਤੇ ਆਮ ਅੱਗ, ਉਹਦੇ ਚ ਬੜਾ ਫਰਕ ਹੈ। ਮੈਂ ਕਿਸੇ ਸੋਨੇ ਨੂੰ ਅੱਗ ਚ ਪਾ ਰਿਹਾ ਸਾੜ ਦਿਆਂਗਾ, ਪਰ ਸੁਨਿਆਰਾ ਸਿਰਫ ਮੈਲ ਸਾੜਦਾ, ਸੋਨੇ ਨੂੰ ਸੇਕ ਨਹੀਂ ਲੱਗਣ ਦਿੰਦਾ। ਜਿਹੜੀ ਗੁਰੂ ਦੀ ਅੱਗ ਹੈ ਵੀ ਸਾਡੀ ਮੈਲ ਸਾੜਦੀ। ਗੁਰੂ ਵੱਲੋਂ ਆਈ ਹੋਈ ਤਕਲੀਫ, ਕੋਈ ਦੁੱਖ, ਇਹ ਮੈਲ ਕੱਟਣ ਵਾਸਤੇ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਸੁੰਦਰ ਕਿਹਾ, ਕਹਿੰਦੇ ਨੇ ਧੋਬੀ ਕੱਪੜੇ ਨੂੰ ਪਾੜਦਾ ਨਹੀਂ, ਸਿਰਫ ਦਾਗ ਉਤਾਰਦਾ। ਇਸੇ ਤਰ੍ਹਾਂ ਹੀ ਸੁਨਿਆਰਾ ਸੋਨਾ ਨਹੀਂ ਸਾੜਦਾ, ਮੈਲ ਸਾੜਦਾ। ਹਵਾ ਜਿਹੜੀ ਹੈ ਰੁੱਖਾਂ ਨੂੰ ਹਿਲਾਉਂਦੀ, ਇਸ ਲਈ ਕਿ ਚੰਦਨ ਦੀ ਸੁਗੰਧੀ ਦੂਸਰਿਆਂ ਵਿੱਚ ਚਲੀ ਜਾ। ਗੁਰੂ ਵੀ ਕਈ ਵਾਰ ਸਿੱਖ ਦੇ ਸਾਹਮਣੇ ਦੁੱਖ ਲੈ ਆਉਂਦਾ ਤਾਂ ਕਿ ਇਹਦੇ ਮਨ ਦੀ ਹਉਮੈ ਮੁੱਕ ਜਾਏ। ਜੈਸੇ ਧੋਬੀ ਸਾਬਣ ਲਗਾਏ, ਪੀਤੈ ਪਾਥਰ ਸਹਿ, ਨਿਰਮਲ ਕਰਤ ਹੈ ਬਸਨ ਮਲੀਨ ਕਉ। ਜੈਸੇ ਤੋ ਸੁਨਾਰ ਬਾਰੀ ਬਾਰ ਗਾਰ ਗਾਰ ਧਾਰ, ਕਰਤੇ ਸ਼ੁੱਧ ਸ਼ੁੱਧ ਕੰਚਨ ਕੁਲੀਨ ਕਉ। ਜੈਸੇ ਤੋ ਪਵਨ ਚਕ ਚੋਰਤ ਬਿਰਖ ਮਿਲ, ਮਲਿਆ ਗੰਧ ਕਰਤ ਹੈ ਚੰਦਨ ਪ੍ਰਵੀਨ ਕਉ। ਤੈਸੇ ਗੁਰ ਸੁਖਨ ਕਉ ਦਿਖਾਏ ਕੈ ਬਿਰਖਾ ਅਨੇਕ, ਮਾਇਆ ਮਲ ਕਾਟ ਕਰੇ ਨਿਜ ਪਦ ਕੀਨ ਕਉ। ਧੰਨ ਨੇ ਉਹ ਗੁਰੂ ਦੀ ਚੁਪੇੜ ਵੱਜ ਜਾਏ ਤੇ ਸ਼ੁਕਰ ਗੁਜ਼ਾਰ ਹੋ ਕਿ ਸਤਿਗੁਰੂ ਭਲਾ ਕੀਤਾ, ਚੰਗਾ ਕੀਤਾ। ਇੱਕ ਬਹੁਤ ਵੱਡੇ ਆਲਮ ਨੇ ਬੜੀ ਸੁੰਦਰ ਗੱਲ ਕਹੀ, ਉਹ ਕਹਿੰਦੇ ਨੇ, ਬਦਮ ਸੁਖੀ ਓ ਪ੍ਰਸੰਧਮ ਅਫਾ ਕੱਲਾ ਨਿਕੋ ਗੁਪਤੀ, ਜਵਾਬੇ ਤਲਕ ਮੀ ਦੇਬਦ ਲਵੇ ਲਾਲੇ ਸ਼ਕਰ ਸਾਰਕ। ਫਾਰਸੀ ਜ਼ੁਬਾਨ ਸਾਡੇ ਤੋਂ ਕਾਫੀ ਦੂਰ ਹੋ ਗਈ, ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਐਸੇ ਸ਼ਬਦ ਨੇ ਜੋ ਫਾਰਸੀ ਵਿੱਚ ਹੈ। ਜਦ ਤੱਕ ਕੋਈ ਪੜ੍ਹੇਗਾ ਨਾ, ਉਚਾਰਨ ਸ਼ੁੱਧ ਨਹੀਂ ਹੋ ਸਕਦਾ। ਕੋਈ ਪੜ੍ਹੀ ਜਾਏ ਜਨ ਪਿਸਰ ਪਦਰ ਬਰਾਦਰਾ, ਗੱਲ ਨਹੀਂ ਬਣੀ। ਜਨ ਪਿਸਰ ਪਦਰ ਬਿਰਾਦਰਾ ਕਸਨੇਸ ਬਸ ਪੰਗੇਰ, ਜਦ ਤੱਕ ਉਚਾਰਨ ਨਾ ਆਏਗਾ ਨਹੀਂ ਠੀਕ ਲੱਗਣਾ। ਜ਼ਫਰਨਾਮਾ ਸਾਡਾ ਸਾਰਾ ਹੀ ਫਾਰਸੀ ਚ ਲਿਖਿਆ ਹੋਏ। ਭਾਈ ਨੰਦ ਲਾਲ ਸਾਹਿਬ ਦੀਆਂ ਗਜ਼ਲਾਂ ਸਾਰੀਆਂ ਹੀ ਫਾਰਸੀ ਵਿੱਚ, ਪਰਸੀਅਨ ਵਿੱਚ ਨੇ। ਇਹਦਾ ਭਾਵ ਹੈ, ਉਲਖਾ ਜੋ ਮੈਂ ਤੁਹਾਡੇ ਸਾਹਮਣੇ ਰੱਖਾਂ, ਐ ਮੇਰੇ ਮਹਿਬੂਬ ਤੇਰੇ ਛੱਤਰ ਵਰਗੇ ਲੱਭ ਇਹਨਾਂ ਦੇ ਵਿੱਚੋਂ ਅੱਜ ਕੜਵਾ ਬਚਨ ਨਿਕਲੇ ਤੇ ਮੇਰੇ ਮਨ ਵਿੱਚ ਠੰਡ ਪਈ। ਲੰਕਾਰ ਤੇਰਾ ਭਲਾ ਕਰੇ, ਤੂੰ ਬੜਾ ਚੰਗਾ ਕੀਤਾ। ਜਿਵੇਂ ਮਿੱਠਾ ਖਾ ਕੇ ਮਨ ਅੱਕ ਜਾਏ ਤੇ ਮਗਰੋਂ ਚਟਨੀ ਦੀ ਲੋੜ ਪੈਂਦੀ ਹੈ, ਇਸੇ ਤਰ੍ਹਾਂ ਹੀ ਇਹ ਮੇਰੇ ਸੁਧਾਰ ਵਾਸਤੇ ਹੈ। ਇਹ ਤੂੰ ਮੈਨੂੰ ਚਟਨੀ ਦਿੱਤੀ ਹੈ ਤਾਂ ਕਿ ਮੇਰਾ ਜਿਹੜਾ ਸਵਾਦਨ ਹੈ ਕਾਇਮ ਰਹਿ ਸਕੇ। ਗੁਰਦੇਵ ਕਈ ਵਾਰ ਬੜੇ ਮਿੱਠੇ ਮਿੱਠੇ ਬਚਨ ਕਹਿੰਦੇ ਨੇ, ਸਾਨੂੰ ਭਾਈ ਵੀ ਕਹਿ ਦਿੰਦੇ, ਮਿੱਤਰ ਵੀ ਕਹਿ ਦਿੰਦੇ ਨੇ। ਕਈ ਵਾਰ ਕਹਿੰਦੇ ਨੇ, ਤੇਰੇ ਨਾਲੋਂ ਤੇ ਪਸ਼ੂ ਚੰਗਾ। ਇੱਕ ਵਾਰ ਸਾਰੇ ਆਸੋ ਸਤਨਾਮ ਜੀ ਵਾਹ ਕਹਿ ਦਿੰਦੇ ਨੇ, ਪਸ਼ੂ ਤੇਰੇ ਨਾਲੋਂ ਚੰਗਾ, ਪਸ਼ੂ ਮਿਲੇ ਚੰਗਿਆਈਆਂ, ਹਰ ਥਾਂ ਅੰਮ੍ਰਿਤ ਦੇ। ਨਾਮ ਲਹੂਣੇ ਆਦਮੀ ਤ੍ਰਿਧ ਜੀਵਨ ਕਰਮ ਕਰੇ। ਕਈ ਵਾਰ ਉਹ ਸਾਡੇ ਲਈ ਫੁੱਲਾਂ ਦੀ ਸੇਜਾ ਵੀ ਵਿਛਾ ਦਿੰਦੇ ਨੇ, ਕਈ ਵਾਰ ਅੱਗ ਵੀ ਬਾਲ ਦਿੰਦੇ ਨੇ ਤਾਂ ਕਿ ਇਸ ਅੱਗ ਵਿੱਚੋਂ ਗੁਜ਼ਰ ਕੇ ਸਹੀ ਜੀਵਨ ਪ੍ਰਾਪਤ ਹੋ ਸਕੇ। ਸਿੱਧਾ ਸੋਚਿਆ ਸਾਡੀ ਫੇਰ ਹਾਰ ਹੋ ਗਈ, ਇਹ ਬੱਚਾ ਤੇ ਬਚ ਕੇ ਬਾਹਰ ਆ ਗਈ। ਕਹਿੰਦੇ ਨੇ ਹੁਣ ਇਹਨਾਂ ਨੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ। ਭਾਈ ਸਾਹਿਬ ਜੀ ਨੇ ਇੱਕ ਪੌੜੀ ਵਿੱਚ ਲਿਖਿਆ, ਉਹ ਕਹਿੰਦੇ ਨੇ, ਖਾਦੀ ਖੁਲਸ ਜੋਗੀਸ਼ਰਾਂ ਸਭੇ ਜੋ ਗੋਸ਼ਤ ਕਰਨ ਉੱਠ ਆਈ, ਪੁੱਛੇ ਜੋਗੀ ਭੰਗਰ ਨਾਥ ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ। ਇਹ ਭੰਗਰ ਨਾਥ ਅੱਗੇ ਆਇਆ, ਭੰਗਰ ਨਾਥ ਤੇ ਚਰਪਟ ਨਾਥ ਇਹਨਾਂ ਦੇ ਨਾਮ ਬਹੁਤ ਆਏ। ਭੰਗਰ ਨਾਥ ਪੁੱਛਦਾ, ਕਹਿਣ ਲੱਗਾ, ਤੁਸੀਂ ਦੁੱਧ ਵਿੱਚ ਕਾਂਜੀ ਕਿਉਂ ਪਾ ਦਿੱਤੀ? ਉਸ ਦੇ ਨੁਕਤੇ ਨੂੰ ਸਮਝ ਲੈਣਾ। ਸਾਧੂ ਉਸ ਵੇਲੇ ਦਾ ਕਹਿੰਦਾ ਸੀ, ਜੋ ਇੱਕ ਵਾਰ ਭਗਵੇ ਬਸਤਰ ਪਹਿਨ ਲਵੇ ਉਹ ਫਿਰ ਗ੍ਰਿਸ਼ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ, ਨਹੀਂ ਆ ਸਕਦਾ ਗ੍ਰਿਸ਼ ਵਿੱਚ। ਪਰ ਗੁਰੂ ਨਾਨਕ ਦੇ ਪਾਤਸ਼ਾਹ ਤੇ ਉਦਾਸੀ ਤੋਂ ਬਾਅਦ ਫਿਰ ਬਾਲ ਬੱਚਿਆਂ ਵਿੱਚ ਆ ਜਾਂਦੇ ਸਨ, ਘਰ ਵਿੱਚ ਆ ਜਾਂਦੇ ਸਨ। ਇਹ ਗੁਰੂ ਦੀ ਬਹੁਤ ਵੱਡੀ ਕਮਾਈ, ਬਹੁਤ ਉਹਨਾਂ ਮਿਹਰ ਕੀਤੀ।
ਇੱਕ ਨਵਾਂ ਸਿਧਾਂਤ ਸਾਡੇ ਸਾਹਮਣੇ ਰੱਖੇ ਕਿ ਕਿਰਤ ਕਰਦੇ ਹੋਏ ਤੁਸੀਂ ਰੱਬ ਦੀ ਕੀਰਤੀ ਕਰ ਸਕਦੇ, ਸੰਸਾਰ ਵਿੱਚ ਰਹਿੰਦੇ ਹੋਏ ਤੁਸੀਂ ਨੰਕਾਰ ਦਾ ਨਾਮ ਜਪ ਸਕਦੇ। ਹੁਣ ਕਈ ਸੱਜਣ ਇਹ ਵੀ ਤਰਕ ਕਰਦੇ ਨੇ, ਕਹਿੰਦੇ ਨੇ ਬਾਬਾ ਜੀ ਤੇ ਪਰਿਵਾਰ ਛੱਡ ਕੇ ਬਾਹਰ ਫਿਰਦੇ ਰਹਿ, ਉਹਨਾਂ ਦੀ ਗੱਲ ਨੂੰ ਸਮਝਣ ਦਾ ਯਤਨ ਕਰੇ। ਕਹਿੰਦੇ ਨੇ ਮਹਾਤਮਾ ਬੁੱਧ 12 ਸਾਲਾਂ ਬਾਅਦ ਜਦੋਂ ਘਰ ਆਇਆ ਤੇ ਧਰਮ ਪਤਨੀ ਨੇ ਇੱਕ ਬਚਨ ਪੁੱਛਿਆ, ਕਹਿਣ ਲੱਗੀ ਜਿਹੜਾ ਬੱਚਾ ਤੁਸੀਂ ਨਵ ਜੰਮਿਆ ਬੱਚਾ ਛੱਡ ਕੇ ਗਏ ਸੋ 12 ਸਾਲਾਂ ਦਾ, ਉਹ ਵੀ ਹੁਣ ਹੋ ਗਈ ਇਸ ਤੁਹਾਡੇ ਸਾਹਮਣੇ ਖਲੋਤਾ, ਇਹ ਦੱਸੋ ਬਾਹਰ ਜਾ ਕੇ ਜੋ ਲਿਆ ਇਹ ਘਰ ਨਹੀਂ ਸੀ ਪ੍ਰਾਪਤ ਹੋ ਸਕਦਾ? ਬੜਾ ਮਹੱਤਵਪੂਰਨ ਸਵਾਲ ਹੈ। ਤੇ ਬੁੱਧ ਬੜੇ ਗਿਆਨੀ ਸਨ, ਸਿਆਣੇ ਸਨ, ਝੂਠ ਬੋਲ ਨਹੀਂ ਸਨ ਸਕਦੇ। ਕਹਿਣ ਲੱਗੇ ਯਸ਼ੋਧਰਾ ਹੋ ਸਕਦਾ ਸੀ ਘਰ ਵੀ, ਪਰ ਮੈਨੂੰ ਪਤਾ ਨਹੀਂ, ਮੇਰੀ ਗਲਤੀ। ਗਲਤੀ ਇਸ ਲਈ ਮੈਂ ਕਹਾਂ ਕਿ ਪਤਾ ਨਹੀਂ ਸੀ, ਜੇ ਪਤਾ ਹੁੰਦਾ ਮੈਂ ਕਦੀ ਨਾ ਜਾਂਦਾ। ਗੁਰੂ ਨਾਨਕ ਦੇਵ ਪਾਤਸ਼ਾਹ ਵੀ ਉਦਾਸੀਆਂ ਕਰਕੇ ਆਏ ਤੇ ਮਾਤਾ ਸੁਲੱਖਣੀ ਨੇ ਇਹੋ ਬਚਨ ਪੁੱਛਿਆ ਸੀ। ਕਹਿਣ ਲੱਗੀ ਜੋ ਬਾਹਰ ਜਾ ਕੇ ਲਿਆ, 8-8 ਸਾਲ ਬਾਹਰ ਰਹਿ ਕੇ ਇਹ ਘਰ ਨਹੀਂ ਸੀ ਭਗਤੀ ਹੁੰਦੀ, ਘਰ ਨਹੀਂ ਸੀ ਮਿਲਦਾ। ਸਾਹਿਬਾਂ ਜਿਹੜਾ ਜਵਾਬ ਦਿੱਤਾ ਸੀ ਬੜਾ ਮਹੱਤਵਪੂਰਨ। ਕਹਿਣ ਲੱਗੇ ਸੁਲੱਖਣੀ ਮੈਂ ਕੁਛ ਲੈਣ ਨਹੀਂ ਗਿਆ, ਮੈਂ ਤੇ ਕੁਛ ਵੰਡਣ ਵਾਸਤੇ ਗਿਆ ਸਾਂ, ਕੁਛ ਦੇਣ ਵਾਸਤੇ ਗਿਆ ਸਾਂ। ਮੈਂ ਮੰਗਣ ਨਹੀਂ ਗਿਆ, ਮੈਂ ਕੁਛ ਦੇਣ ਗਿਆ ਸਾਂ। ਤੇ ਜੇ ਪਰਿਵਾਰ ਤੋਂ ਬਾਹਰ ਨਾ ਜਾਂਦਾ ਕੌਡੇ ਰਾਖ ਨੇ ਇੱਥੇ ਕਿੱਥੇ ਆਉਣਾ ਸੀ, ਪੂਨੀਏ ਚੋਰ ਨੇ ਇੱਥੇ ਕਿੱਥੇ ਆਉਣਾ ਸੀ, ਸੱਜਣ ਛੱਡ ਨੇ ਚੱਲ ਕੇ ਕਿੱਥੇ ਆਉਣਾ ਸੀ। ਗੁਰੂ ਨਾਨਕ ਦੇ ਬੁਰਿਆਂ ਬੰਦਿਆਂ ਦੇ ਪਾਸ ਚੱਲ ਕੇ ਆਪ ਗਏ, ਉਹਨਾਂ ਨੇ ਚਾਹਿਆ ਇਹਨਾਂ ਸਾਰਿਆਂ ਨੂੰ ਦੱਸ ਦਿੱਤਾ ਜਾ, ਨੰਕਾਰ ਦੇ ਨਾਮ ਨਾਲ ਜੁੜੋ, ਕਿਰਤ ਵੀ ਕਰੋ ਤੇ ਨਾਲ ਕੀਰਤੀ ਵੀ ਕਰੋ, ਸੰਸਾਰ ਦੇ ਵਿੱਚ ਵੀ ਰਹੋ ਤੇ ਨਿਰਾਲੇ ਵੀ ਰਹੋ। ਵਿੱਚ ਵੀ ਰਹਿਣਾ ਲੇਕਿਨ ਇਕਾਂਤ ਵੀ ਰਹਿਣਾ। ਇਕਾਂਤੀ ਅਸਲ ਕੌਣ ਹੈ? ਸੋ ਇਕਾਂਤੀ ਜਿਸ ਰਿਦਾ ਥਾਏ, ਜਿਸ ਦਾ ਹਿਰਦਾ ਟਿਕਿਆ ਹੋਇਆ ਇਕਾਂਤੀ ਹੈ, ਭਾਵੇਂ ਉਹ ਭੀੜ ਦੇ ਵਿੱਚ ਬੈਠਾ ਹੋਇਆ। ਹੁਣ ਜੋਗੀਆਂ ਨੇ ਪੁੱਛਿਆ, ਕਹਿਣ ਲੱਗੇ ਤੁਸੀਂ ਦੁੱਧ ਵਿੱਚ ਕਾਂਜੀ ਕਿਉਂ ਪਾਈ? ਕਿਹੜੀ ਕਾਂਜੀ? ਪੇਖ ਉਤਾਰ ਉਦਾਸ ਦਾ ਵਕਤ ਕਿਉਂ ਸੰਸਾਰੀ ਰੀਤ ਚਲਾਈ? ਉਦਾਸ ਦਾ ਪੇਖ ਉਤਾਰ ਕੇ ਸੰਸਾਰ ਵਾਲੀ ਰੀਤੀ ਕਿਉਂ ਚਲਾਈ? ਖਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ, ਪੇਖ ਉਤਾਰ ਉਦਾਸ ਦਾ ਵਕਤ ਕਿਉਂ ਸੰਸਾਰੀ ਰੀਤ ਚਲਾਈ? ਬਾਬਾ ਆਖੇ ਭੰਗਰ ਨਾਥ ਤੇਰੀ ਮਾਂ ਕੁਚੱਜੀ ਆਹੀ, ਭਾਂਡਾ ਧੋਏ ਨਾ ਜਾਤੇ ਹੋ ਪਾਏ ਕੁਚੱਜੇ, ਫੁੱਲ ਸੜਾਈ ਹੋਏ ਅਤੀਤ ਦ੍ਰਿਸ਼ ਤਜ, ਫਿਰ ਉਹਨੂੰ ਕੇ ਕਰ ਮੰਗਣ ਜਾਈ, ਵਿਨ ਦਿੱਤੇ ਕਿਸ ਹੱਥ ਨਾ ਆਈ। ਕਹਿਣ ਲੱਗੇ ਅਤੀਤ ਬਣ ਗਿਆ, ਦ੍ਰਿਸ਼ਟੀਆਂ ਨੂੰ ਨਿੰਦਿਆ, ਮਾਤਾਵਾਂ ਭੈਣਾਂ ਦੀ ਨਿੰਦਿਆ ਕੀਤੀ, ਫਿਰ ਉਹਨਾਂ ਅੱਗੇ ਜਾ ਕੇ ਹੱਥ ਕਰਨੇ ਪਏ। ਉਹ ਤੁਹਾਡੇ ਹੱਥ ਤੇ ਕੁਛ ਰੱਖਣ ਨਾ ਤੁਸੀਂ ਭੁੱਖੇ ਮਰ ਜਾਓ। ਤੁਸੀਂ ਕਿਉਂ ਕਿਸ ਦੀ ਨਿੰਦਿਆ ਕੀਤੀ? ਗੁਰਦੇਵ ਜੀ ਨੇ ਇਹ ਬਚਨ ਕਰ, ਯੋਗੀ ਨਰਤਰ ਹੋ ਗਿਆ, ਹਾਰ ਗਏ। ਭਾਈ ਸਾਹਿਬ ਜੀ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਨੇ ਬਾਬੇ ਕੀਤੀ ਸਿੱਧ ਗੋਸ਼ਤ, ਸ਼ਬਦ ਸ਼ਾਂਤ ਸਿੱਧੂ ਵਿੱਚ ਆਈ। ਪਹਿਲਾ ਨੁਕਤਾ ਇਹ ਧਿਆਨ ਚ ਰੱਖ ਲੈਣਾ ਕਿ ਸ਼ਬਦ ਨਾਲ ਸ਼ਾਂਤੀ ਆਉਂਦੀ ਹੈ, ਰਿਧੀਆਂ ਸਿੱਧੀਆਂ ਨਾਲ ਨਹੀਂ। ਸਿੱਧਾਂ ਨੂੰ ਸ਼ਾਂਤੀ ਨਹੀਂ ਆਈ, ਤਪ ਬੜੇ ਕੀਤੇ ਸਨ, ਜਪ ਬੜੇ ਜਪੇ ਸਨ, ਰਿਧੀਆਂ ਸਿੱਧੀਆਂ ਬਹੁਤ ਸਨ, ਪਰ ਫੜ ਰਹੇ ਸਨ ਈਰਖਾ ਵਿੱਚ। ਗੁਰੂ ਬਾਬੇ ਦਾ ਸ਼ਬਦ ਸੁਣਿਆ, ਭਾਈ ਸਾਹਿਬ ਕਹਿੰਦੇ ਨੇ ਸਿੱਧਾਂ ਵਿੱਚ ਸ਼ਾਂਤੀ ਆ ਗਈ। ਜਿਨ ਮੇਲਾ ਸ਼ਿਵਰਾਤ ਦਾ ਖਟ ਦਰਸ਼ਨ ਆਵੇਸ਼ ਕਰਾਈ, ਸ਼ਿਵਰਾਤਰੀ ਦਾ ਮੇਲਾ ਜਿੱਤ ਲਿਆ, ਗੁਰਦੇਵ ਪਾਤਸ਼ਾਹ ਦਾ ਬੋਲਬਾਲਾ ਹੋਇਆ, ਗੁਰਮਤ ਦੀ ਜਿੱਤ ਹੋਈ ਤੇ ਸਿਆ ਭੇਸਾਂ ਨਮਸਕਾਰ ਕੀਤੀ। ਇਹ ਛੇ ਭੈਣ ਕੌਣ ਸਨ ਯੋਗੀਆਂ ਦੇ ਵਿੱਚੋਂ? ਇਹ ਤੇ ਆਪਸ ਵਿੱਚ ਵੀ ਰਲ ਕੇ ਨਹੀਂ ਸਨ ਚੱਲਦੇ, ਛੇ ਭੇਸ ਵੱਖ ਵੱਖ ਸਨ, ਪਰ ਸਿਆ ਮਿਲ ਕੇ ਗੁਰਦੇਵ ਨੂੰ ਨਮਸਕਾਰ ਕਰ ਦਿੱਤੇ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਲ। ਸਿੱਧ ਕਹਿੰਦੇ ਨੇ ਹੇ ਬਾਬਾ ਨਾਨਕ ਤੂੰ ਧੰਨ, ਤੇਰੀ ਬਹੁਤ ਵੱਡੀ ਕਮਾਈ। ਅਸੀਂ ਸਿਰ ਚ ਸਵਾਹ ਪਾ ਕੇ ਜਟਾ ਬਣਾ ਕੇ ਕਮਾਈ ਨਾ ਕਰ ਸਕੇ, ਜਿਹੜੀ ਤੁਸੀਂ ਜਿਸ ਦੇ ਵਿੱਚ ਰਹਿੰਦੇ ਹੋ ਕਰ ਲਈ। ਬਹੁਤ ਵੱਡੀ ਕਮਾਈ ਤੁਸੀਂ ਕੀਤੀ ਹੈ, ਤੁਹਾਡੇ ਕੋਲੋਂ ਸ਼ਾਂਤੀ ਮਿਲਦੀ ਹੈ, ਸਾਡੇ ਕੋਲੋਂ ਕਿਸੇ ਨੂੰ ਨਹੀਂ ਮਿਲੀ। ਗੁਰੂ ਨਾਨਕ ਦੀ ਵੱਡੀ ਕਮਾਈ ਇਹ ਹੈ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾ। ਵੱਡਾ ਪੁਰਖ ਕੌਣ ਹੈ? ਵੱਡਾ ਪੁਰਖ ਤੇ ਪਰਮਾਤਮਾ ਸਭ ਤੋਂ ਵੱਡਾ। ਪੁਰਖ ਬਹੁ ਅਰਥਕ ਸ਼ਬਦ ਹੈ, ਪੁਰਖ ਦਾ ਅਰਥ ਮਨੁੱਖ ਵੀ ਹੈ। ਪਰ ਪੁਰਖ ਦਾ ਅਰਥ ਜਿਹੜਾ ਹੈ ਪਰਮਾਤਮਾ ਵੀ ਹੈ, ਪੁਰਖ ਦਾ ਅਰਥ ਸਰਵ ਵਿਆਪਕ ਵੀ ਹੈ। ਕਹਿੰਦੇ ਨੇ ਉਹ ਵੱਡਾ ਪੁਰਖ ਸੋ ਪੁਰਖ ਉਹ ਪ੍ਰਗਟੇ ਹੈ। ਗੁਰੂ ਨਾਨਕ ਦੇਵ ਦੇ ਰੂਪ ਵਿੱਚ ਮੈਂ ਤੇ ਇੰਝ ਕਹਾਂ ਤੇ ਗਲਤ ਨਹੀਂ ਹੋਵੇਗਾ। ਨਵਕਾਰ ਦੇ ਵੀ ਦੋ ਰੂਪ ਨੇ, ਇੱਕ ਪ੍ਰਗਟ ਤੇ ਇੱਕ ਗੁਪਤ। ਜੇਕਰ ਉਸਦਾ ਕਿਸੇ ਨੇ ਪ੍ਰਗਟ ਰੂਪ ਵੇਖਣਾ ਤੇ ਗੁਰੂ ਨਾਨਕ ਨੂੰ ਵੇਖੇ, ਗੁਪਤ ਰੂਪ ਉਹਦਾ ਕਿਸੇ ਨੂੰ ਨਜ਼ਰ ਹੀ ਨਹੀਂ ਆਉਂਦਾ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ, ਨਵਕਾਰ ਆਕਾਰ ਜੋਤ ਜਗ ਮੰਡਲ ਕਰੇ। ਉਹ ਨਵਕਾਰ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਗਟ ਹੋਇਆ ਤੇ ਕਲਯੁਗ ਵਿੱਚ ਉਸਨੇ ਜੋਤ ਜਗਾ ਦਿੱਤੀ ਹੈ। ਮੈਨੂੰ ਬਾਬਾ ਉੱਠਿਆ ਮੁਲਤਾਨੇ ਦੀ ਜਾਤ ਜਾਈ, ਬਾਬਾ ਜੀ ਇਸ ਮੇਲੇ ਚ ਉੱਠੇ। ਯੋਗੀਆਂ ਦਾ ਪ੍ਰਭਾਵ ਉਤਾਰਨਾ ਬਹੁਤ ਵੱਡਾ ਕੰਮ ਸੀ, ਜੋ ਗ੍ਰਿਸ਼ਟੀਆਂ ਦੇ ਭਲੇ ਵਾਸਤੇ ਸਾਹਿਬਾਂ ਨੇ ਕੀਤਾ। ਰਿਧੀਆਂ ਸਿੱਧੀਆਂ ਤੋਂ ਇਹਨਾਂ ਨੂੰ ਬਚਾਇਆ, ਬੜੀ ਬਖਸ਼ਿਸ਼ ਮਿਹਰ ਕੀਤੀ। ਗੁਰਦੇਵ ਜੀ ਅੱਗੋਂ ਮੁਲਤਾਨ ਦੀ ਜ਼ਿਆਰਤ ਗਏ, ਪੀਰਾਂ ਨੇ ਦੁੱਧ ਦਾ ਕਟੋਰਾ ਭਰ ਕੇ ਲਿਆਂਦਾ ਸੀ, ਸਾਹਿਬਾਂ ਨੇ ਕਿਹਾ ਫੁੱਲ ਵਰਗਾ ਜੀਵਨ ਬਣਾ। ਗੁਰਦੇਵ ਜੀ ਨੇ ਇਸ ਸਫ਼ਰ ਦੇ ਵਿੱਚ ਬਹੁਤ ਸ਼ੁੱਭ ਉਪਦੇਸ਼ ਦਿੱਤਾ, ਕਿਰਤ ਤੇ ਕੀਰਤੀ ਨਾਲ ਜੁੜਨ ਦੀ ਸਾਨੂੰ ਪ੍ਰੇਰਨਾ ਦਿੱਤੀ। ਸੱਚ ਪਾਵਾ ਗੁਰਮਤ ਅਨੁਸਾਰ ਕੋਈ ਸੁਣਿਆ ਹੋਵੇ ਜ਼ਰੂਰ ਹਿਰਦੇ ਧਾਰਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।